ਤੁਸੀਂ ਆਪਣੇ ਪਸੰਦ ਦਾ ਪ੍ਰੋਗਰਾਮ ਨਹੀਂ ਸੁਣ ਪਾਏ ਜਾਂ ਤੁਸੀਂ ਉਸਨੂੰ ਦੁਬਾਰਾ ਸੁਣਨਾ ਚਾਹੁੰਦੇ ਹੋ, ਹੁਣ ਤੁਸੀਂ ਸੁਣ ਸਕਦੇ ਹੋ SBS ਰੇਡੀਓ ਦੀ ਕੈਚਅਪ ਸੇਵਾ ਰਾਹੀਂ। SBS ਰੇਡੀਓ ਦੇ ਪਿਛਲੇ 7 ਦਿਨਾਂ ਦੇ ਸਾਰੇ ਪ੍ਰੋਗਰਾਮ ਆਨਲਾਈਨ ਉਪਲਬਧ ਹਨ। sbs.com.au/punjabi ਤੇ ਜਾਓ।
SBS ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੈਂ ਦੱਸਾਂ ਕਿ ਇਸ ਵੇਲੇ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਰਘਬੀਰ ਸਿੰਘ ਜੀ, ਜਿਨ੍ਹਾਂ ਨੇ ਅਨਮੋਲ ਕੈਂਸਰ ਫਾਊਂਡੇਸ਼ਨ ਚਲਾਇਆ ਹੈ। ਇਸ ਬਾਰੇ ਅਸੀਂ ਹੀ ਉਹਨਾਂ ਨੂੰ ਪੁੱਛਦੇ ਹਾਂ, ਕਿਉਂਕਿ ਅਨਮੋਲ ਉਹਨਾਂ ਦੀ ਪਤਨੀ ਦਾ ਬੜਾ ਪਿਆਰਾ ਨਾਂ ਹੈ ਜਾਂ ਨਾਂ ਸੀ, ਜੋ ਦੁਰਭਾਗ ਨਾਲ ਇਸ ਵੇਲੇ ਸਾਡੇ ਨਾਲ ਨਹੀਂ ਹਨ। ਪਰ ਰਘਬੀਰ ਜੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਹਨਾਂ ਦੀ ਯਾਦ ਕਦੀ ਨਾ ਮਿੱਟੇ, ਅਤੇ ਉਹਨਾਂ ਦੀ ਯਾਦ ਕਾਰਨ ਜਿਤਨੇ ਵੀ ਅਨਮੋਲ ਸਾਡੀ ਕੁੜੀਆਂ, ਭੈਣਾਂ, ਔਰਤਾਂ ਹਨ, ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਏ। ਸੋ ਰਘਬੀਰ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਸਾਰੇ ਸਰੋਤਿਆਂ ਨੂੰ, SBS ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਅਨਮੋਲ ਕੈਂਸਰ ਫਾਊਂਡੇਸ਼ਨ ਵੱਲੋਂ ਸਤਿ ਸ਼੍ਰੀ ਅਕਾਲ। ਐਂਡ ਮੈਂ, ਅਸੀਂ ਆਪਣਾ ਬਹੁਤ ਮਾਣ ਮਹਿਸੂਸ ਕਰਦੇ ਹਾਂ, ਤੁਸੀਂ ਸਾਨੂੰ ਮੌਕਾ ਦਿੱਤਾ ਗੱਲ ਕਰਨ ਦਾ।
ਜੀ ਦੱਸੋ, ਇਹ ਸਾਰਾ ਕੁਝ ਵਾਪਰਿਆ ਕਿਵੇਂ? ਪਹਿਲੇ ਅਨਮੋਲ ਦਾ ਸਾਨੂੰ ਦੱਸੋ, ਕੀ ਹੋਇਆ, ਕਿਵੇਂ ਕੈਂਸਰ ਨੇ ਤੁਹਾਡੀ ਜ਼ਿੰਦਗੀ ਨੂੰ ਇਹ ਮੋੜ ਦਿੱਤਾ?
ਹਾਂਜੀ ਮਨਪ੍ਰੀਤ ਜੀ, ਸਾਡੀ ਲਾਈਫ ਬੜੀ ਵਧੀਆ ਚੱਲ ਰਹੀ ਸੀਗੀ। ਲਾਈਕ 2009 ਦੇ ਵਿੱਚ ਸਾਡੀ ਮੈਰਿਜ ਹੋਈ ਸੀਗੀ, ਅਤੇ ਅਨਮੋਲ ਇੱਥੇ ਆਏ, ਸ਼ੀ ਵਾਜ਼ ਵੈਰੀ ਆਪਟੀਮਿਸਟਿਕ ਪਰਸਨ ਐਂਡ ਆਪਣੇ ਆਪ ਦੇ ਵਿੱਚ ਇੱਕ ਪ੍ਰੋਫੈਸ਼ਨਲ ਲੇਡੀ ਹੋਣ ਦੇ ਕਰਕੇ, ਉਹ ਸੀਨੀਅਰ ਸੋਫਟਵੇਅਰ ਡਿਵੈਲਪਰ ਵੀ ਸੀਗੀ। ਸ਼ੀ ਵਾਜ਼ ਵੈਰੀ ਸ਼ਾਰਪ ਪਰਸਨੈਲਿਟੀ, ਵੈਰੀ ਪ੍ਰੋਫੈਸ਼ਨਲ ਪਰਸਨੈਲਿਟੀ। ਵਧੀਆ ਲਾਈਫ ਚੱਲਦੀ ਸੀ, ਬਹੁਤ ਅੱਛਾ ਸੀ। ਸਾਡੀ ਬੇਟੀ ਹੋਈ 2012 ਦੇ ਵਿੱਚ, ਜੂਨ ਦੇ ਵਿੱਚ।
ਕੀ ਉਮਰ ਸੀ ਉਸ ਵੇਲੇ ਅਨਮੋਲ ਦੀ?
ਉਸ ਦੀ, ਅਨਮੋਲ ਦੀ ਉਮਰ 31 ਸਮਥਿੰਗ ਸੀਗੀ, ਅਤੇ 6 ਜੂਨ ਨੂੰ ਸਾਡੀ ਬੇਟੀ ਹੋਈ। ਉਸ ਤੋਂ 2-3 ਮਹੀਨੇ ਬਾਅਦ, ਕੁਛ ਜਿੱਦਾਂ ਪ੍ਰੈਗਨੈਂਸੀ ਤੋਂ ਬਾਅਦ ਕੁਛ ਭੈਣਾਂ ਜਿੱਦਾਂ ਕਹਿੰਦੀਆਂ ਨੇ ਬਈ ਕੋਈ ਸ਼ਿਕਾਇਤ ਆਈ, ਜਿੱਦਾਂ ਉਹਨਾਂ ਦੇ ਰਾਈਟ ਬ੍ਰੈਸਟ ਦੇ ਵਿੱਚ ਕੋਈ ਮਤਲਬ ਲੰਪ ਵਗੈਰਾ ਨਜ਼ਰ ਆਇਆ। ਇਹ ਮਕਸਦ ਮੇਰਾ ਸਿਰਫ ਇਹੀ ਹੈ ਨਿੱਜੀ ਕਹਾਣੀ ਸ਼ੇਅਰ ਕਰਨ ਦਾ, ਬਿਕੋਜ਼ ਅਸੀਂ ਉਸ ਹਨੇਰੇ ਵਿੱਚ ਰਹੇ ਵੀ ਸ਼ਾਇਦ ਇਸ ਇਜ਼ ਸਮਥਿੰਗ ਰਿਲੇਟਡ ਟੂ ਪ੍ਰੈਗਨੈਂਸੀ ਵੀ ਹੋ ਸਕਦਾ ਆ। ਡਾਕਟਰਸ ਵੀ ਇਸ ਹਨੇਰੇ 'ਚ ਹੀ ਰਹੇ। ਜਦੋਂ ਤੱਕ ਟਾਈਮ ਆਇਆ, ਜਨਵਰੀ ਦੇ ਵਿੱਚ ਅਸੀਂ ਡਾਕਟਰਸ ਤੋਂ ਰੈਫਰ ਕਰਵਾਇਆ, ਔਸਟਨ ਮਰਸੀ ਦੇ ਵਿੱਚ ਸਾਨੂੰ ਰੈਫਰ ਕੀਤਾ ਗਿਆ। ਉਸ ਟਾਈਮ ਫਿਰ ਸਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਜਦੋਂ ਇਹ ਕੋਈ ਆਮ ਲੰਪ ਨਹੀਂ ਸੀ, ਇਹ ਕੁਛ ਪ੍ਰੈਗਨੈਂਸੀ ਨਾਲ ਰਿਲੇਟਡ ਨਹੀਂ ਸੀ, ਇਹ ਇੱਕ ਬੜਾ ਹੀ ਰੇਅਰ ਟਾਈਪ ਕੈਂਸਰ ਹੈ ਜਿਹੜਾ ਕਿ 1 ਲੱਖ 'ਚੋਂ ਇੱਕ ਬੰਦੇ ਨੂੰ ਹੁੰਦਾ ਆ, ਦੈਟਸ ਐਂਜੀਓਸਾਰਕੋਮਾ, ਅਤੇ ਹਾਈ ਗ੍ਰੇਡ ਸੀ। ਅਤੇ ਉਸ ਟਾਈਮ ਫਿਰ ਸਾਨੂੰ ਪੀਟਰ ਮੈਕੈਲਮ ਦੇ ਵਿੱਚ ਭੇਜਿਆ ਗਿਆ, ਕੈਂਸਰ ਹੋਸਪਿਟਲ ਦੇ ਵਿੱਚ। ਫੁੱਲ ਮੈਸਟੈਕਟਮੀ ਔਫ ਰਾਈਟ ਹੈਂਡ ਸਾਈਡ ਹੋਈ, ਅਤੇ ਉਮੀਦ ਸੀ ਕਿ ਇਹ ਅਸੀਂ ਇਸ ਨਾਲ ਲੜ ਲਵਾਂਗੇ। ਪਰ ਉਸ ਤੋਂ ਬਾਅਦ ਰੇਡੀਏਸ਼ਨ ਥੈਰੇਪੀ ਹੋਈ ਫਾਰ ਕਿਓਰ ਪਰਪਸਿਸ, ਬਟ ਆਫਟਰ 3 ਮਹੀਨੇ ਬਾਅਦ ਜਦੋਂ ਸਾਡੀ ਅਨਮੋਲ ਦੀ ਦੁਬਾਰਾ ਰੈਗੂਲਰ ਚੈੱਕਅਪ ਆਉਣਾ ਸੀਗਾ, ਦੇਖਣਾ ਸੀਗਾ ਕਿ ਕਿੰਨਾ ਰਿਮੂਵ ਹੋਇਆ, ਜਾਂ ਮਤਲਬ ਇਹ ਬਿਮਾਰੀ ਜਾ ਚੁੱਕੀ ਹੈ ਜਾਂ ਨਹੀਂ ਜਾ ਚੁੱਕੀ, ਉਹਨੂੰ ਲੈ ਕੇ ਜਦੋਂ ਚੈੱਕ ਹੋਇਆ ਔਗਸਤ ਦੇ ਵਿੱਚ, ਤਾਂ ਫਿਰ ਉਸ ਟਾਈਮ ਸਾਡੇ ਕੋਲ ਕੋਈ ਵੀ ਸਲਿਊਸ਼ਨ ਨਹੀਂ ਸੀ, ਕਿਉਂਕਿ ਡਾਕਟਰਸ ਨੇ ਸਾਨੂੰ ਜਵਾਬ ਦੇ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਦੇਰ ਇਜ਼ ਨੋ ਕਿਓਰ ਅਵੇਲੇਬਲ ਫਾਰ ਦਿਸ ਡਿਸੀਜ਼।
ਇਹ ਕਿੰਨਾ ਚਿਰ, ਡਾਇਗਨੋਸਿਸ ਤੋਂ ਕਿੰਨੀ ਦੇਰ ਬਾਅਦ ਇਹ ਗੱਲ?
ਜਨਵਰੀ ਤੋਂ ਲਾ ਕੇ ਤੁਸੀਂ ਲਾ ਲਓ ਵੀ ਜਨਵਰੀ ਮਾਰਚ ਦੇ ਵਿੱਚ ਸਰਜਰੀ ਹੋਈ ਹੈ, ਮਈ ਐਂਡ ਜੂਨ ਦੇ ਵਿੱਚ ਰੇਡੀਏਸ਼ਨ ਚੱਲੀ ਹੈ, ਔਰ ਉਸ ਤੋਂ ਬਾਅਦ ਔਗਸਤ ਦੇ ਵਿੱਚ ਸਾਨੂੰ ਉਹਨਾਂ ਨੇ ਇਹ ਕਹਿ ਦਿੱਤਾ ਵੀ ਲਾਸਟ ਆਪਸ਼ਨ ਇਜ਼ ਕੀਮੋਥੈਰੇਪੀ, ਅਤੇ ਅਸੀਂ ਕੀਮੋਥੈਰੇਪੀ ਦੀ ਸਟੇਜ 'ਚ ਪਹੁੰਚ ਗਏ। ਹਰ ਵੀਕ ਕੀਮੋ ਹੁੰਦੀ ਸੀ, 3 ਵੀਕ ਐਂਡ ਵਨ ਵੀਕ ਬ੍ਰੇਕ ਹੁੰਦੀ ਸੀਗੀ। ਉਹ ਹਰ ਸਾਈਕਲ 1 ਮਹੀਨੇ ਦੇ ਵਿੱਚ 3 ਵੀਕ ਦਾ ਇੱਕ ਸਾਈਕਲ ਹੁੰਦਾ ਸੀਗਾ, 2 ਸਾਈਕਲ ਕੰਪਲੀਟ ਕੀਤੇ। ਜੋ ਤੀਸਰਾ ਸਾਈਕਲ ਆਇਆ ਉਦੋਂ ਅਨਮੋਲ ਨੂੰ ਕੁਛ ਜਿੱਦਾਂ ਬਰੀਦਿੰਗ ਪ੍ਰੋਬਲਮ ਹੋਣੀ ਸ਼ੁਰੂ ਹੋਈ, ਅਸੀਂ ਕੈਂਸਰ ਹੋਸਪਿਟਲ ਲੈ ਕੇ ਗਏ। ਪਹਿਲਾਂ ਅਸੀਂ ਨੌਰਦਨ ਹੋਸਪਿਟਲ ਲੈ ਕੇ ਗਏ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਹਾਡੇ ਟ੍ਰੀਟਿੰਗ ਡਾਕਟਰ ਪੀਟਰ ਮੈਕ ਨੇ, ਤੁਸੀਂ ਸਾਨੂੰ ਠੀਕ ਲੱਗ ਰਿਹਾ ਆ, ਪਰ ਤੁਸੀਂ ਇਹਨੂੰ ਪੀਟਰ ਮੈਕ ਲੈ ਜਾਓ। ਮੰਡੇ ਨੂੰ ਆਫਿਸ ਤੋਂ ਆਈ ਸੀਗੀ ਅਨਮੋਲ, ਟਿਊਜ਼ਡੇ ਨੌਰਦਨ।
ਅੱਛਾ, ਕੰਮ ਸ਼ੁਰੂ ਦੁਬਾਰਾ ਕਰ ਲਿਆ ਸੀ?
ਹਾਂਜੀ, ਸ਼ੀ ਵਾਜ਼ ਵੈਰੀ ਫਾਈਟਰ, ਯੂ ਨੋ, ਬਹੁਤ ਬਰੇਵ ਲੇਡੀ ਸੀ ਉਹ, ਹਰ ਰੋਜ਼ ਉਹਨੇ ਆਫਿਸ ਜਾਣਾ ਸੀ,
ਛੋਟਾ ਬੱਚਾ ਵੀ ਘਰ 'ਚ।
ਹਾਂਜੀ,
ਉਸ ਦੇ ਬਾਵਜੂਦ ਸ਼ੀ ਵੈਂਟ ਬੈਕ ਟੂ।
ਹਾਂਜੀ, ਅਨਮੋਲ ਆਪਣੀ ਸਰਜਰੀ ਤੋਂ ਮਹੀਨਾ ਡੇਢ ਮਹੀਨਾ ਘਰੇ ਰਹੀ ਹੈ। ਉਸ ਤੋਂ ਬਾਅਦ ਰੇਡੀਏਸ਼ਨ, ਉਹ ਸੁਬਾਹ ਆਫਿਸ ਜਾਂਦੀ ਸੀ, ਸ਼ਾਮ ਨੂੰ 4 ਵਜੇ ਰੇਡੀਏਸ਼ਨ ਕਰਵਾ ਕੇ ਘਰ ਆ ਕੇ ਫਿਰ ਜੋਬ ਨੂੰ ਜਾਂਦੀ ਸੀ ਸਵੇਰੇ। ਹਰ ਰੋਜ਼ ਉਹ ਇਸ ਤਰ੍ਹਾਂ ਹੀ ਕਰਦੀ ਸੀ ਔਰ ਲਗਾਤਾਰ 2 ਮਹੀਨੇ ਅਨਮੋਲ ਨੇ ਇਸ ਤਰ੍ਹਾਂ ਹੀ ਕੀਤਾ।
ਬਹੁਤ ਵੱਡਾ ਜਿਗਰ ਹੈ ਜੀ ਉਹਨਾਂ ਦਾ ਵੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੇ ਤੁਹਾਡਾ ਵੀ, ਕਿਉਂਕਿ ਇਹ ਬੜਾ ਤਾਜ਼ਾ ਤਾਜ਼ਾ ਵਾਪਰਿਆ, ਕੋਈ ਆਸਾਨ ਨਹੀਂ ਹੈ ਇਸ ਤਰ੍ਹਾਂ ਆਪਣੀ ਹੱਡ ਬੀਤੀ ਸਾਰਿਆਂ ਨਾਲ ਸਾਂਝੀ ਕਰਨੀ।
ਹਾਂਜੀ।
ਸੋ ਫਿਰ ਜਦ ਤੁਸੀਂ ਵਾਪਸ ਪੀਟਰਬੈਕ ਗਏ,
ਪੀਟਰਬੈਕ ਗਏ ਜਦੋਂ ਉਸ ਟਾਈਮ ਮੰਗਲਵਾਰ ਨੂੰ ਅਸੀਂ ਨੌਰਦਨ 'ਚ ਰੱਖਿਆ ਗਿਆ, ਸਾਨੂੰ ਬੁੱਧਵਾਰ ਨੂੰ ਕੀਮੋ ਦੀ ਰੈਗੂਲਰ ਡੇਟ ਆ ਰਹੀ ਸੀਗੀ। ਉਹਨਾਂ ਨੇ ਕਿਹਾ ਕੁਛ ਇਨਫੈਕਸ਼ਨ ਲੱਗ ਰਹੀ ਹੈ ਤੁਹਾਡੇ ਟੂਥ ਦੇ ਵਿੱਚ, ਤਾਂ ਉਹਨਾਂ ਨੇ ਐਂਟੀਬਾਇਓਟਿਕ ਸੋਚਿਆ ਵੀ ਕੰਮ ਨਹੀਂ ਕਰਦੇ, ਬਿਕੋਜ਼ ਜਿਹੜਾ ਬੰਦਾ ਕੀਮੋਥੈਰੇਪੀ ਹੈ ਤੁਹਾਡਾ ਇਮਿਊਨ ਸਿਸਟਮ ਬਹੁਤ ਜ਼ੀਰੋ ਹੁੰਦਾ ਆ, ਅਤੇ ਉਹਦੇ ਲਈ ਇਨਫੈਕਸ਼ਨ ਬੜੇ ਪ੍ਰੋਨ ਹੁੰਦੇ ਨੇ ਇਨਫੈਕਸ਼ਨਸ ਨੂੰ ਲੈ ਕੇ। ਉਹਨਾਂ ਨੇ ਡ੍ਰਿਪ ਰਾਹੀਂ ਐਂਟੀਬਾਇਓਟਿਕ ਦੇਣ ਲੱਗੀ। ਹਰ ਰੋਜ਼ ਅਸੀਂ ਗੱਲ ਕਰਦੇ ਸੀ, ਕੋਈ ਐਸੀ ਗੱਲ ਨਹੀਂ ਆ, ਅੱਜ ਜਾ ਰਹੇ ਆ। ਮੇਰੇ ਮੋਬਾਈਲ ਦੇ ਵਿੱਚ ਅੱਜ ਵੀ ਉਹਦੇ ਆਫਿਸ ਦੇ ਮੈਸੇਜ ਸੇਵ ਪਏ ਨੇ, ਜਿਹਦੇ ਵਿੱਚ ਸਿਰਫ ਸੈਂਡ ਕਲਿੱਕ ਕਰਨਾ ਬਾਕੀ ਸੀ। ਉਹ ਸ਼ਾਇਦ ਉੱਪਰ ਵਾਲੇ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ।
ਮੈਂ ਸਰੋਤਿਆਂ ਨੂੰ ਇਹ ਵੀ ਦੱਸਾਂ, ਅੱਜ ਮੈਂ ਜਦ ਮੋਬਾਈਲ ਫੋਨ 'ਤੇ ਤੁਹਾਨੂੰ ਸੰਪਰਕ ਕੀਤਾ, ਵੋਇਸ ਮੇਲ ਵੀ ਉਹਨਾਂ ਦਾ ਹੀ ਹੈ, ਅਤੇ 2 ਮਿੰਟ ਮੈਂ ਵੀ ਸੋਚਿਆ ਕਿ ਅਨਮੋਲ ਤਾਂ ਹੈ ਨਹੀਂ, ਪਰ ਉਸਦੀ ਆਵਾਜ਼ ਹੈ, ਤੁਸੀਂ ਉਹਨਾਂ ਨੂੰ ਜ਼ਿੰਦਾ ਰੱਖ ਰਹੇ ਹੋ। ਸੋ ਆਖਿਰਕਾਰ ਇਹ ਸਭ ਕੁਝ ਫਿਰ ਪਾਣਾ ਕਦ ਵਰਤਿਆ?
ਇਹ ਫਿਰ 3 ਦਿਨ ਹੋਸਪਿਟਲ ਰੱਖਣ ਤੋਂ ਬਾਅਦ ਫਰਾਈਡੇ ਨਾਈਟ ਨੂੰ ਮੈਂ ਸ਼ਾਮੀ 8 ਵਜੇ ਪੀਟਰ ਮੈਕ 'ਚ ਅਸੀਂ ਡਿਨਰ ਕੀਤਾ ਇਕੱਠੇ ਡਿਨਰ ਕੀਤਾ। ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਓਕੇ ਆਪਾਂ ਮਿਲਦੇ ਹਾਂ ਸਵੇਰੇ, ਕਹਿੰਦੀ ਬਿਲਕੁਲ ਸੁਬਾਹ ਮਿਲਦੇ ਹਾਂ, ਬਹੁਤ ਦਿਨ ਹੋ ਗਏ ਨੇ ਹੋਸਪਿਟਲ 'ਚ, ਕੱਲ੍ਹ ਨੂੰ ਇਹਨਾਂ ਨੇ ਡਿਸਚਾਰਜ ਕਰ ਦੇਣਾ ਹੈ।
ਅੱਛਾ।
ਅਤੇ ਆਪਾਂ ਕੱਲ੍ਹ ਚੱਲਦੇ ਹਾਂ ਕਿਤੇ ਬਾਹਰ ਆਊਟਿੰਗ ਕਰਕੇ ਆਉਂਦੇ ਹਾਂ। ਅਤੇ ਮੈਂ ਕਿਹਾ ਵੀ ਠੀਕ ਆ। ਮੈਂ ਉਹਦੀ ਆਮ ਲੇਡੀਜ਼ ਦੀ ਆ ਹੁੰਦੀ ਹੈ ਕਿ ਹਸਬੈਂਡ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਔਰ ਹਮੇਸ਼ਾ ਲੇਟ ਆਉਂਦੇ ਆ, ਔਰ ਮੈਨੂੰ ਕਹਿੰਦੀ ਟਾਈਮ ਸਿਰ ਆਉਣਾ। ਮੈਂ ਕਿਹਾ ਠੀਕ ਹੈ ਜੀ, ਟਾਈਮ ਸਿਰ ਆਵਾਂਗਾ। ਮੈਂ ਅੱਜ ਘਰ ਪਹੁੰਚ। ਹਾਂਜੀ,
ਸੋਰੀ, ਅਕਤੂਬਰ ਦੀ ਗੱਲ ਹੈ
ਨਾ, ਡਿਸੰਬਰ 6
ਦਸੰਬਰ 2013।
ਹਾਂਜੀ, ਫਿਰ ਮੈਂ ਘਰੇ 8 ਵਜੇ ਨਿਕਲਿਆ। ਅਸੀਂ ਕ੍ਰਿਗੀ ਬੋਨ ਰਹਿੰਦੇ ਹਾਂ, ਉੱਥੋਂ ਮੈਂ ਘੰਟਾ ਕੁ ਲੱਗਿਆ ਮੈਨੂੰ ਘਰੇ ਪਹੁੰਚਣ ਲਈ, ਅਤੇ ਮੈਂ 10-15 ਮਿੰਟ ਆਪਣੀ ਬੇਟੀ ਨੂੰ ਦੁੱਧ ਦੀ ਬੋਤਲ ਦਿੱਤੀ, ਸੁਲਾ ਰਿਹਾ। ਮੈਨੂੰ ਫੋਨ ਆਉਂਦਾ ਆ ਪੀਟਰ ਮਕੈਲਮ ਤੋਂ ਕਿ ਤੁਸੀਂ ਜਲਦੀ ਵਾਪਸ ਆ ਜਾਓ, ਕਿ ਅਨਮੋਲ ਦੀ ਜਿਹੜੀ ਸਿਹਤ ਆ ਉਹ ਕੋਈ ਜ਼ਿਆਦਾ ਠੀਕ ਨਹੀਂ ਆ। ਮੈਂ ਉੱਥੇ ਗਿਆ ਅਤੇ ਮੇਰੇ ਜਾਂਦੇ ਨੂੰ, ਬਾਕੀ ਤਾਂ ਖੈਰ ਚਲੋ ਜੋ ਉਹਨਾਂ ਦਾ ਮੈਡੀਕਲ ਪ੍ਰੋਸੀਜਰ ਸੀਗਾ, ਦੈਟਸ ਹਾਓ ਦੇ ਗਿਵ ਯੂ ਦਾ ਇਨਫੋਰਮੇਸ਼ਨ, ਪਰ ਬੋਟਮ ਲਾਈਨ ਇਹੀ ਆ ਕਿ ਮੇਰੇ ਜਾਂਦੇ ਨੂੰ ਉਹ ਫਿਨਿਸ਼ ਹੋ ਚੁੱਕੀ ਸੀਗੀ। ਐਂਡ ਜਿਹੜਾ ਉਹ ਬੇਸਿਕਲੀ ਉਹ ਜਿਹੜਾ ਐਨਜੀਓ ਸਰਕੋਮਾ ਸੀ ਉਹ ਬ੍ਰੇਨ 'ਚ ਚੱਲ ਗਿਆ। ਅਤੇ ਮੈਂ ਮੁੱਕਦੀ ਗੱਲ ਇਹੀ ਕਰਨੀ ਚਾਹੁੰਦਾ ਹਾਂ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸਾਡੀਆਂ ਸਿਹਤ ਨੂੰ ਲੈ ਕੇ, ਹੈਲਥ ਨੂੰ ਲੈ ਕੇ ਮੈਟਰ ਕਰਦੀਆਂ ਨੇ, ਇਹ ਬਹੁਤ ਮੈਟਰ ਕਰਦੀਆਂ ਨੇ। ਅਸੀਂ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਗੇ, ਖਾਸ ਕਰਕੇ ਸਾਡੀਆਂ ਭੈਣਾਂ ਜਿਹੜੀਆਂ ਕਿ ਸਾਡੀ ਕਮਿਊਨਿਟੀ ਆ, ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਅਸੀਂ ਕੁਆਲੀਫਾਈਡ ਵੀ ਹਾਂ, ਅਸੀਂ ਸਭ ਕੁਛ ਹਾਂ, ਅਸੀਂ ਆਪਣੇ ਆਪ ਨੂੰ ਓਵਰ ਕੌਨਫੀਡੈਂਟ ਸਮਝ ਰਹੇ ਹਾਂ, ਵੀ ਆਰ ਵੈਰੀ ਸਮਾਰਟ ਪੀਪਲ, ਪਰ ਜਦੋਂ ਸਾਡੇ ਹੈਲਥ ਦਾ ਮਾਮਲਾ ਆਉਂਦਾ ਅਸੀਂ ਕਹਿੰਦੇ ਇਟਸ ਓਕੇ।
ਹਾਂਜੀ,
ਪਰ ਇਟਸ ਨੈਵਰ ਓਕੇ।
ਅਸੀਂ ਅਣਗਹਿਲੀ ਕਰ ਜਾਂਦੇ ਹਾਂ, ਕਿਉਂਕਿ ਹਾਂ ਅੱਛਾ ਡਾਕਟਰ ਨੂੰ ਕੱਲ੍ਹ ਪਰਸੋਂ ਮਿਲ ਲਾਂਗੇ ਤਾਂ ਕੋਈ ਗੱਲ ਨਹੀਂ, ਪਰ ਦੇਖੋ ਤੁਸੀਂ ਗੱਲ ਉੱਥੇ ਛੱਡੀ ਨਹੀਂ, ਤੁਸੀਂ ਬਾਕਾਇਦਾ ਅਨਮੋਲ ਕੈਂਸਰ ਫਾਊਂਡੇਸ਼ਨ ਬਣਾ ਵੀ ਚੁੱਕੇ ਹੋ, ਐਜ਼ ਅ ਕੰਮਕਾਜ ਸ਼ੁਰੂ ਕਰ ਵੀ ਚੁੱਕੇ ਹੋ। ਜਿਵੇਂ ਤੁਸੀਂ ਦੱਸਿਆ, ਬੜਾ ਅਗਰੈਸਿਵ ਕੈਂਸਰ ਸੀ, ਚੰਦ ਮਹੀਨਿਆਂ ਵਿੱਚ ਹੀ ਇਸ ਨੇ ਬਿਲਕੁਲ ਖੋਖਲਾ ਕਰ ਦਿੱਤਾ ਸੀ। ਸੋ ਕੀ ਮਕਸਦ ਹੈ, ਕੀ ਕਰ ਰਹੇ ਹੋ ਤੁਸੀਂ ਹੁਣ?
ਮਨਪ੍ਰੀਤ ਜੀ, ਸਾਡਾ ਮਕਸਦ ਕੋਈ, ਮਤਲਬ ਬੇਸਿਕ ਜਿਹੜਾ ਸਾਡਾ ਪ੍ਰਾਇਮਰੀ ਮਕਸਦ ਹੈ, ਉਹ ਸਾਡਾ ਕੋਈ ਪੈਸਾ ਇਕੱਠਾ ਕਰਨਾ ਜਾਂ ਕੋਈ ਫੰਡ ਰੇਜ਼ ਕਰਨਾ ਸਾਡਾ ਪ੍ਰਾਇਮਰੀ ਨਹੀਂ ਆ, ਪਰ ਅਸੀਂ ਆਉਣ ਲੰਮੇ ਸਮੇਂ ਵਿੱਚ ਅਸੀਂ ਇਹਦੇ ਬਾਰੇ ਵੀ ਸੋਚਾਂਗੇ। ਪਰ ਸਾਡਾ ਜਿਹੜਾ ਮੇਨ ਮਕਸਦ ਇਹ ਆ ਕਿ ਸਾਡੀਆਂ ਭੈਣਾਂ ਜਿਹੜੀਆਂ ਕਿ ਵਟ ਵੀ ਟਰਾਇੰਗ ਇਜ਼ ਇੰਪਾਵਰਿੰਗ ਦ ਵੂਮਨ, ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੇਡੀਜ਼ ਜੁੜਨ ਔਰ ਉਹਨਾਂ ਦੇ ਵਿੱਚੋਂ ਸਾਡੀ, ਹੁਣ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਕਿ ਹੈਲਥ ਐਕਸਪਰਟ ਸਾਡੀਆਂ ਭੈਣਾਂ ਸਾਡੀ ਕਮਿਊਨਿਟੀ ਦੇ ਵਿੱਚੋਂ ਵੀ, ਬਾਹਰੋਂ ਵੀ, ਜਿੱਦਾਂ ਵੀ ਕੋਈ ਨਰਸਿਸ ਵੀ ਨੇ, ਡਾਕਟਰਸ ਵੀ ਨੇ, ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਉਹ ਸਾਡੇ ਨਾਲ ਜੁੜਨ, ਅਤੇ ਅਸੀਂ ਟਾਈਮ ਟੂ ਟਾਈਮ ਲੇਡੀਜ਼ ਦਾ ਇੱਕ ਵਿੰਗ ਬਣਾਈਏ ਕਿ ਉਹ ਟਾਈਮ ਟੂ ਟਾਈਮ ਕਾਨਫਰੰਸ ਕਰਿਆ ਕਰਨ ਔਰ ਲੇਡੀਜ਼ ਨੂੰ ਇੱਕ ਹੈਲਥ ਇੰਡਕਸ਼ਨ ਦਿੱਤੀ ਜਾਵੇ, ਦੱਸਿਆ ਜਾਵੇ, ਜਿਹੜੀਆਂ ਹੁਣ ਹਾਊਸ ਵਾਈਫਸ ਨੇ ਸਾਡੀਆਂ ਭੈਣਾਂ, ਉਹਨਾਂ ਨੂੰ ਪਤਾ ਹੋਵੇ ਕਿ ਇਹ ਜਿਹੜੀ ਚੀਜ਼ ਆ, ਦਿਸ ਕੈਨ ਲੀਡ ਟੂ ਦਿਸ ਥਿੰਗ, ਰਾਦਰ ਦੈਨ ਕਿ ਇੱਕ ਕਹਿ ਦਿੰਦੇ ਆ ਲੰਪ ਹੋ ਜਾਂਦਾ ਆ, ਕਹਿ ਦਿੰਦੇ ਆ ਗੰਢ ਜੀ ਬਣ ਗਈ ਆ, ਇਹ ਇਹ ਕੋਈ ਆਮ ਗੱਲਾਂ ਤੇ ਹੈ ਨਹੀਂ। ਅਨਮੋਲ ਕੈਂਸਰ ਫਾਊਂਡੇਸ਼ਨ ਇਹੀ ਆ ਕਿ ਉਹਦੀ ਪਾਵਰ ਆ, ਉਹ ਇੰਨੀ ਤਕੜੀ ਬਰੇਵ ਸੀਗੀ, ਬਹੁਤ ਜ਼ਿਆਦਾ ਉਹਦੀ ਤਾਕਤ ਮੇਰੇ ਪਿੱਛੇ ਆ, ਜਿਹਦੇ ਕਰਕੇ ਮੈਂ ਸੋਚ ਰਿਹਾ ਕਿ ਰਾਦਰ ਦੈਨ, ਮੇਰਾ ਜ਼ਿੰਦਗੀ ਨੂੰ ਲੈ ਕੇ ਨਜ਼ਰੀਆ ਇਹ ਆ ਕਿ ਰਾਦਰ ਦੈਨ ਬਾਏ ਸਪੈਂਡਿੰਗ ਮਨੀ ਔਨ ਅ ਬੋਕਸ ਆਫ ਟਿਸ਼ੂਜ਼, ਆਲ ਪੁੱਟ ਦੈਟ $2 ਟੂ ਕੈਂਸਰ ਫਾਊਂਡੇਸ਼ਨ ਰੋਇਆਂ ਪਿੱਟਿਆਂ 'ਤੇ ਕਦੇ ਕੁਛ ਬਣਿਆ ਨਹੀਂ ਆ ਅਤੇ ਅਸੀਂ ਸੋਚ ਰਹੇ ਹਾਂ ਕਿ ਜ਼ਿੰਦਗੀ ਨੂੰ ਚੰਗੇ ਪਾਸੇ ਲਾਇਆ ਜਾਵੇ ਔਰ ਕੋਈ ਚੰਗੇ ਕੰਮ ਕੀਤੇ ਜਾਣ।
ਦੇਖੋ ਜੀ ਸਿੱਧੀ ਗੱਲ ਹੈ, ਕਹਿੰਦੇ ਨਾ ਕੋਈ ਰਾਹ ਪੈ ਜਾਣੇ ਜਾਂ ਵਾਹ ਪੈ ਜਾਣੇ, ਪੂਰਾ ਵਾਹ ਤੁਹਾਡਾ ਪਿਆ, ਪਰ ਹੁਣ ਤੁਸੀਂ ਕੋਸ਼ਿਸ਼ ਕਰਿਓ ਕਿ ਸਾਡੀ ਕਮਿਊਨਿਟੀ ਵੀ ਇਸੇ ਰਾਹ ਪਏ। ਸੋ ਫਿਲਹਾਲ ਹਾਲਾਂਕਿ ਤੁਸੀਂ ਹੁਣੇ ਸ਼ੁਰੂ ਕੀਤੀ ਹੈ ਫਾਊਂਡੇਸ਼ਨ ਨੂੰ, ਸੋ ਕੌਣ ਕੌਣ ਤੁਹਾਡੇ ਨਾਲ ਜੁੜ ਗਿਆ ਹੈ? ਤੁਸੀਂ ਮਤਲਬ ਕਿ ਫ੍ਰੀ ਹੈਲਥ ਚੈੱਕਸ ਵਗੈਰਾ ਕਰਨਾ ਚਾਹੁੰਦੇ ਹੋ, ਕੀ ਸੋਚਿਆ?
ਹਾਂਜੀ ਮਨਪ੍ਰੀਤ ਜੀ, ਮੈਂ ਮੇਰੇ ਨਾਲ ਬਹੁਤ ਕਮਿਊਨਿਟੀ ਸਪੋਰਟ ਆ, ਪਰ ਇੱਕ ਖਾਸ ਸਾਡੇ ਜਸਟਿਸ ਜੇ ਪੀ ਜਸਟਿਸ ਆਫ ਪੀਸ ਮਿਸਟਰ ਦੀਪਕ ਵਿਨਾਇਕ, ਜਿਨ੍ਹਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਉਹਨਾਂ ਦੀ ਇੰਸਪਾਇਰੇਸ਼ਨ ਹੈ ਜਿਹੜੀ ਅਤੇ ਗਾਈਡੈਂਸ ਆ ਉਹ ਸਾਡੀ ਅਨਮੋਲ ਫਾਊਂਡੇਸ਼ਨ ਨੂੰ ਕਾਫੀ ਡਾਇਰੈਕਸ਼ਨ ਦਿਖਾ ਰਹੀ ਹੈ। ਇਹਦੇ ਵਿੱਚ ਅਸੀਂ ਡਿਫਰੈਂਟ ਕਮਿਊਨਿਟੀਜ਼ ਦੇ ਨੇ, ਜਿੱਦਾਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਮੈਂ 2005 ਦੇ ਵਿੱਚ ਆਸਟ੍ਰੇਲੀਆ ਆਇਆ ਸੀ, ਮੈਂ ਜੋਬ ਕਰਦਾ ਸੀ, ਮੇਰੀ ਐਕਸ ਇੰਪਲੋਇਰ ਜੂਲੀ ਹੋਲਿਸ, ਉਹ ਅੱਜ ਦੀ ਡੇਟ 'ਚ ਸੋਸ਼ਲ ਵਰਕਰ ਹੈ ਅਤੇ ਇੱਕ ਯੋਗਾ ਗੁਰੂ ਹੈ, ਅਤੇ ਅਸੀਂ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ। ਅਤੇ ਉਸ ਤੋਂ ਬਾਅਦ ਸਾਡੇ ਫਾਈਨੈਂਸ ਮੈਨੇਜਰ ਨੇ ਮਿਸਟਰ ਅਮਨ ਚੋਪੜਾ, ਟ੍ਰਿਸ਼ਾ ਹੋਲਿਸ, ਮਿਸਟਰ ਗੁਰੀ ਸਿੰਘ, ਗੁਰਨਿੰਦਰ ਸਿੰਘ, ਮਾਈਸੈਲਫ, ਸ਼ਾਲਿਨੀ ਲੂੰਬਾ ਐਂਡ ਕਿਸਟੀ ਲੈਮਟ ਫਰੋਮ ਅਨਮੋਲਸ ਆਫਿਸ, ਦੇ ਆਰ ਆਲ ਦਾ ਇਵੈਂਟ ਕੋਆਰਡੀਨੇਟਰਸ। ਅਤੇ ਅਸੀਂ ਇਨਵੋਲਵਮੈਂਟ ਜ਼ਰੂਰ ਰੱਖ ਰਹੇ ਹਾਂ ਲੇਕਿਨ ਮਿਹਨਤੀ, ਪਰ ਅਸੀਂ ਚਾਹੁੰਦੇ ਹਾਂ ਕਿ ਫਰੰਟ ਫੁੱਟ ਦੇ ਉੱਤੇ ਲੇਡੀਜ਼ ਹੀ ਹੋਣ, ਕਿਉਂਕਿ ਉਹਨਾਂ ਨੂੰ ਇਹ ਲੱਗੇ ਕਿ ਉਹਨਾਂ ਦੀ ਆਪਣੀ ਹੀ ਵਿੰਗ ਆ, ਆਪਣਾ ਹੀ ਉਹਨਾਂ ਦਾ ਸਰਕਲ ਆ। ਅਤੇ ਅਸੀਂ ਕੀ ਕਰਨਾ ਚਾਹੁੰਦੇ ਹਾਂ, ਅਸੀਂ ਟਾਈਮ ਟੂ ਟਾਈਮ ਹੈਲਥ ਚੈੱਕ ਬਿਲਕੁਲ ਕਰਾਂਗੇ, ਉਹਨਾਂ ਨੂੰ ਅਸੀਂ ਸੁਜੈਸ਼ਨਸ ਦੇਵਾਂਗੇ, ਕੋਈ ਰੈਫਰਲ ਚਾਹੀਦਾ ਹੋਵੇ ਉਹ ਵੀ ਅਸੀਂ ਆਪਣੇ ਡਾਕਟਰਸ ਨਾਲ ਗੱਲ ਕਰਕੇ ਉਹਨਾਂ ਨੂੰ ਲਿਖ ਕੇ ਦੇਵਾਂਗੇ। ਅਗਰ ਕਿਸੇ ਵੀ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੈ ਤਾਂ ਸਾਡੀਆਂ ਜਿਹੜੀਆਂ ਅਨਮੋਲ ਕੈਂਸਰ ਫਾਊਂਡੇਸ਼ਨ ਦੀਆਂ ਨਰਸਿਸ ਨੇ ਉਹਨਾਂ ਨੂੰ ਫੋਨ ਕਰਕੇ ਆਪਣੀ ਜ਼ੁਬਾਨ 'ਚ ਗੱਲ ਕਰ ਸਕਦੇ ਨੇ, ਪੁੱਛ ਸਕਦੇ ਨੇ। ਅਤੇ ਪਲੈਨ ਸਾਡਾ ਇਹੀ ਆ ਕਿ ਅਸੀਂ ਹਰ 3 ਮਹੀਨੇ ਜਾਂ 6 ਮਹੀਨੇ ਅਸੀਂ ਇੱਕ ਵੱਡਾ ਸੈਮੀਨਾਰ ਕਰੀਏ। ਉਹਦੇ ਵਿੱਚ ਸਾਡੇ 2 ਮਕਸਦ ਪੂਰੇ ਹੋਣਗੇ, ਇੱਕ ਤਾਂ ਸਾਡੀਆਂ ਭੈਣਾਂ ਆਉਣਗੀਆਂ, ਇੱਕ ਤਾਂ ਕਮਿਊਨਿਟੀ ਸਪੋਰਟ ਹੋਏਗੀ, ਅਤੇ ਦੂਸਰਾ ਆ ਅਸੀਂ ਉੱਥੇ ਫੰਡ ਰੇਜ਼ ਵੀ ਕਰਾਂਗੇ। ਉਹ ਫਿਊਚਰ ਦੀ ਪਲੈਨਿੰਗ ਹੈ ਸਾਡੀ, ਪਰ ਉਹ ਜਿਹੜਾ ਫੰਡ ਰੇਜ਼ ਆ ਉਹ ਅਸੀਂ ਕੀ ਕਰਾਂਗੇ ਜਦੋਂ ਸਾਡਾ ਫਿਊਚਰ ਪਲੈਨ ਆਊਟ ਜਿਹੜਾ ਅਸੀਂ ਕੀਤਾ ਆ। ਸਰਕੋਮਾ ਗਰੁੱਪ ਦੀ ਰਿਸਰਚ ਚੱਲ ਰਹੀ ਹੈ ਅਤੇ ਮੇਰੀ ਪੀਟਰ ਮਕੈਲਮ ਨਾਲ ਬੜੀ ਸੋਹਣੀ ਕਮਿਊਨੀਕੇਸ਼ਨ ਚੱਲ ਰਹੀ ਆ। ਉਹ ਕਹਿੰਦੇ ਬਈ ਤੁਸੀਂ ਜਿੰਨੀ ਵੀ ਸਪੋਰਟ ਕਰ ਸਕੇ ਸਰਕੋਮਾ ਰਿਸਰਚ ਨੂੰ ਕਰੋ। ਸਰਕੋਮਾ ਉਹਨਾਂ ਦੀ ਰਿਸਰਚ ਐਟ ਦਾ ਮੂਮੈਂਟ ਇਹੀ ਚੱਲ ਰਹੀ ਹੈ ਕਿ ਜਿੰਨੇ ਵੀ ਲੋਕ ਕੈਂਸਰ ਹੁੰਦੇ ਆ, ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਕੈਂਸਰ ਹੁੰਦਾ ਆ ਉਹਨਾਂ ਸਾਰਿਆਂ ਨੂੰ ਸਰਕੋਮਾ ਕਿਉਂ ਨਹੀਂ ਹੁੰਦਾ,
ਕਿਉਂ ਹੁੰਦਾ
ਕਾਰਨ ਨਹੀਂ ਪਤਾ ਆ। ਕਿਉਂਕਿ ਜਿਹੜਾ ਐਨਜੀਓ ਸਰਕੋਮਾ ਆ 2 ਤਰ੍ਹਾਂ ਦਾ ਹੁੰਦਾ, ਪ੍ਰਾਇਮਰੀ ਅਤੇ ਸੈਕੰਡਰੀ। ਪ੍ਰਾਇਮਰੀ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਰਿਸਰਚ ਨਹੀਂ ਆ, ਸੈਕੰਡਰੀ ਇਜ਼ ਡਿਊ ਟੂ ਰੇਡੀਏਸ਼ਨ। ਤਾਂ ਇਸ ਕਰਕੇ ਸਾਡਾ ਮਕਸਦ ਆ ਕਿ ਆਉਣ ਵਾਲੇ ਸਮਾਂ 'ਚ 5-7 ਸਾਲ ਬਾਅਦ ਜਦੋਂ ਸਾਡੀ ਫਾਊਂਡੇਸ਼ਨ ਅਸਟੈਬਲਿਸ਼ ਹੋ ਜਾਵੇ, ਅਤੇ ਉਹਨਾਂ ਨੇ ਸਾਡੇ ਨਾਲ ਇਹ ਵੀ ਕਮਿਟ ਕੀਤਾ ਹੈ ਕਿ ਜਦੋਂ ਤੁਹਾਡੀ ਫਾਊਂਡੇਸ਼ਨ ਬਿਲਡ ਹੋ ਜਾਂਦੀ ਹੈ, ਯੂ ਕੈਨ ਪ੍ਰੋਵਾਈਡ ਅਸ ਇਨਫ ਫੰਡਿੰਗ, ਤਾਂ ਅਸੀਂ ਇੰਡੀਪੈਂਡੈਂਟ ਸਰਕੋਮਾ ਦੀ ਰਿਸਰਚ ਵੀ ਸ਼ੁਰੂ ਕਰ ਸਕਦੇ ਹਾਂ।
ਕਿਉਂਕਿ ਇਹ ਕਹਿੰਦੇ ਸਰਕੋਮਾ ਇੱਕ ਐਸੀ ਨਾਮੁਰਾਦ ਚੀਜ਼ ਹੈ, ਜਦ ਤੱਕਰ ਇਹਦਾ ਪਤਾ ਚੱਲਦਾ ਤਦ ਤੱਕਰ ਇਟਸ ਟੂ ਲੇਟ, ਮਤਲਬ ਹੱਥੋਂ ਗੱਲ ਨਿਕਲ ਗਈ ਹੁੰਦੀ ਹੈ। ਸੋ ਰਘਬੀਰ, ਦੱਸੋ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ, ਇਹ ਕੇਵਲ ਪੰਜਾਬੀ ਕਮਿਊਨਿਟੀ ਵਾਸਤੇ ਜਾਂ ਇਸ ਤੋਂ ਅੱਗੇ ਵੀ ਤੁਸੀਂ ਪਹੁੰਚ ਰਹੇ ਹੋ?
ਮਨਪ੍ਰੀਤ ਜੀ, ਅਸੀਂ ਇਹਨੂੰ ਵਾਈਡਰ ਕਮਿਊਨਿਟੀ 'ਤੇ ਲੈ ਕੇ ਜਾ ਰਹੇ ਹਾਂ। ਸਾਡੇ ਨਾਲ ਜੁੜੇ ਹੋਏ ਜਿਹੜੇ ਮੈਂਬਰ ਨੇ ਉਹ ਸ਼੍ਰੀਲੰਕਨ, ਚਾਈਨੀਜ਼, ਆਸਟ੍ਰੇਲੀਅਨ ਕਮਿਊਨਿਟੀਜ਼ ਦੇ ਮੈਂਬਰਸ ਨੇ, ਔਰ ਅਸੀਂ ਚਾਹੁੰਦੇ ਕਿ ਵਾਈਡਰ ਕਮਿਊਨਿਟੀ, ਹਰ ਕਮਿਊਨਿਟੀ ਦਾ ਬੰਦਾ ਸਾਡੇ ਨਾਲ, ਕਿਉਂਕਿ ਮੈਂ ਇੱਕ ਹੀ ਗੱਲ ਜਾਣਦਾ, ਕੈਂਸਰ ਡਜ਼ਨਟ ਡਿਸਕ੍ਰੀਮੀਨੇਟ ਐਂਡ ਵੀ ਵਾਂਟ ਡਿਸਕ੍ਰੀਮੀਨੇਟ ਈਦਰ।
ਰਘਬੀਰ, ਲਫ਼ਜ਼ ਤਾਂ ਹੈ ਨਹੀਂ ਮੇਰੇ ਕੋਲ, ਕਿਉਂਕਿ ਜਿਹੜਾ ਤੁਸੀਂ ਦੁੱਖ ਸਿਆ ਅਸੀਂ ਮੇਰੇ ਖਿਆਲ ਸਮਝ ਵੀ ਨਹੀਂ ਸਕਦੇ ਹਾਂ, ਪਰ ਉਸ ਤੋਂ ਜੋ ਤੁਸੀਂ ਤਾਕਤ ਹਾਸਲ ਕੀਤੀ ਹੈ, ਜੋ ਕਿ ਤੁਸੀਂ ਇੱਕ ਮੂਵਮੈਂਟ, ਇੱਕ ਮੁਹਿੰਮ ਚਲਾਇਆ ਹੈ, ਉਸ ਵਾਸਤੇ ਤਾਂ ਮੇਰੇ ਖਿਆਲ ਅਸੀਂ ਸਾਰੇ ਤੁਹਾਨੂੰ ਸਿਰਫ ਸਲਾਮ ਹੀ ਆਖ ਸਕਦੇ ਹਾਂ। 14 ਫਰਵਰੀ ਨੂੰ ਵੈਲੰਟਾਈਨਸ ਡੇ ਆ ਰਿਹਾ ਹੈ, ਮੇਰੇ ਖਿਆਲ ਇਹ ਬੜਾ ਸੋਹਣਾ ਸੁਨੇਹਾ ਤੁਸੀਂ ਦੇ ਰਹੇ ਹੋ ਕਿ ਜਿਹੜੀਆਂ ਔਰਤਾਂ ਨੂੰ ਅਸੀਂ ਬਹੁਤ ਬਹੁਤ ਪਿਆਰ ਕਰਦੇ ਹਾਂ, ਬਜਾਏ ਕਿ ਅਸੀਂ ਫੁੱਲ ਦਈਏ, ਜਿਵੇਂ ਤੁਸੀਂ ਕਿਹਾ ਟਿਸ਼ੂ ਨਾ ਖਰੀਦੋ, ਮੇਰੇ ਖਿਆਲ ਫੁੱਲ ਨਾ ਖਰੀਦੋ, ਪਰ ਉਹਨਾਂ ਦੀ ਸਿਹਤ ਦਾ ਧਿਆਨ ਰੱਖੋ, ਸ਼ਾਇਦ ਇਹ ਮੈਸੇਜ ਤੁਸੀਂ ਅੱਜ ਦੇ ਰਹੇ ਹੋ, ਨਹੀਂ?
ਬਿਲਕੁਲ ਸਹੀ ਗੱਲ ਹੈ ਮਨਪ੍ਰੀਤ ਜੀ, ਇਹੀ ਮਕਸਦ ਆ ਕਿ ਮਤਲਬ ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਆ, ਇਜ਼ਹਾਰ ਕਰਨ ਦਾ ਤਰੀਕਾ ਆਪੋ ਆਪਣਾ ਹੁੰਦਾ ਆ। ਹਰ ਇਨਸਾਨ ਦਾ ਪਿਆਰ ਹਰ ਇਨਸਾਨ ਕਰਦਾ ਆ, ਆਪਣੀ ਪਤਨੀ ਨੂੰ, ਭੈਣ ਨੂੰ, ਭਰਾ ਨੂੰ, ਹਰ ਕੋਈ ਇਨਸਾਨ ਦੀਆਂ ਫੀਲਿੰਗਸ ਹੁੰਦੀਆਂ ਨੇ। ਮੇਰਾ ਮੰਨਣਾ ਇਹ ਹੈ ਕਿ ਜ਼ਿੰਦਗੀ ਦੇ ਜਿਹੜੇ ਵੱਡੇ ਇਸ਼ੂਜ਼ ਨੇ ਉਹਨਾਂ 'ਤੇ ਫੋਕਸ ਕੀਤਾ ਜਾਵੇ, ਛੋਟੀਆਂ ਛੋਟੀਆਂ ਗੱਲਾਂ ਦੇ ਉਲਾਂਭੇ ਛੱਡ ਕੇ। ਇਹੀ ਮਕਸਦ ਹੈ ਕਿ ਜਿੱਦਾਂ ਹੁਣ ਮੇਰੇ ਭਰਾ, ਦੋਸਤ, ਮਿੱਤਰ ਜਿੰਨੇ ਵੀ ਨੇ, ਆਮ ਘਰਾਂ ਦੀਆਂ ਗੱਲਾਂ ਬਾਤਾਂ, ਆਪਣੀ ਵਾਈਫ ਨੂੰ ਥੋੜ੍ਹਾ ਬਹੁਤਾ ਟਾਈਮ ਦਿਓ, ਜਿਵੇਂ ਜਿੰਨਾ ਵੀ ਟਾਈਮ ਲੱਗਦਾ ਉਹਨਾਂ ਟਾਈਮ ਦਿਓ, ਔਰ ਉਹਨਾਂ ਦੀ ਹੈਲਥ ਬਾਰੇ ਆਪ ਖੁਦ ਹੈਲਥ ਚੈੱਕ ਕਰੋ, ਉਹਨਾਂ ਨੂੰ ਪੁੱਛੋ ਵੀ ਤੁਸੀਂ ਗਏ ਹੋ, ਤੁਸੀਂ ਚੈੱਕ ਕਰਵਾਇਆ ਇਹ ਕਰਵਾਇਆ, ਕਿਉਂਕਿ ਇਹ ਇੱਕ ਇੰਡੀਪੈਂਡੈਂਟ ਇਸ਼ੂ ਬਣ ਕੇ ਰਹਿ ਜਾਂਦਾ ਆ, ਲੇਡੀ ਆਪਣੀ ਹੈਲਥ ਲਈ ਕੰਸਰਨਡ ਆ, ਮੈਨ ਆਪਣੀ ਹੈਲਥ ਬਾਰੇ ਕੇਅਰ ਹੀ ਨਹੀਂ ਕਰਦਾ।
ਬਿਲਕੁਲ ਸਹੀ, ਬਿਲਕੁਲ ਸਹੀ। ਆਮ ਅਸੀਂ ਆਪਣੀ ਗੱਡੀ ਦਾ ਹਰ ਵੇਲੇ ਸਰਵਿਸਿੰਗ ਜ਼ਰੂਰ ਕਰਾਉਂਦੇ ਹਾਂ ਕਿ ਵੀ ਗੱਡੀ ਠੀਕ ਠਾਕ ਰਹੇ, ਕਿ ਗੱਡੀ 'ਚ ਪੈਟਰੋਲ ਹੋਏਗਾ ਤਾਂ ਚੱਲੇਗੀ ਨਾ, ਪਰ ਅਸੀਂ ਆਪਣੇ ਬਾਰੇ ਨਹੀਂ ਸੋਚਦੇ, ਸਰੀਰ ਠੀਕ ਹੋਏਗਾ ਤਾਂ ਅੱਗੇ ਚੱਲੇਗਾ ਨਾ।
ਇਹ ਤਾਂ ਫੈਮਿਲੀ ਕੋਆਰਡੀਨੇਸ਼ਨ ਨਾਲ ਹੀ, ਜਿੱਦਾਂ ਕਹਿੰਦੇ ਸਿਹਤਮੰਦ ਫੈਮਿਲੀ ਹੈ ਜਿਹੜੀ ਉਹ ਵੈਲਥੀ ਫੈਮਿਲੀ ਹੁੰਦੀ ਹੈ, ਮੈਂ ਤਾਂ ਇਹ ਸੋਚਦਾ ਹਾਂ, ਕਿਉਂਕਿ ਮੇਰੇ ਲਈ ਤਾਂ ਜਦ ਮੈਂ ਆਪਣੇ ਬੱਚੀ ਨੂੰ ਦੇਖਦਾ ਹਾਂ ਤਾਂ ਮੈਨੂੰ ਪਾਵਰ ਮਿਲਦੀ ਹੈ, ਮੈਂ ਦੇਖਦਾ ਹਾਂ ਕਿ ਇਹਦਾ ਸਿਹਤਮੰਦ ਰਹਿਣਾ ਜਾਂ ਮੇਰਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਆ। ਅਗਰ ਮੈਂ ਉਸ ਥੋਟਸ ਦੇ ਵਿੱਚ ਚਲਾ ਜਾਊਂਗਾ, ਸੋਚਦਾ ਰਹੂੰਗਾ ਜਾਂ ਕੁਛ ਮੈਂ ਆਪਣੇ ਆਪ ਨੂੰ, ਤਾਂ ਮੈਂ ਸੋਚਦਾ ਹਾਂ ਕਿ ਸਿਹਤ ਬਹੁਤ ਜ਼ਰੂਰੀ ਆ, ਟਾਈਮ ਟੂ ਟਾਈਮ ਚੈੱਕ ਕਰਵਾਇਆ ਜਾਵੇ, ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ।
ਰਘਵੀਰ ਜੀ, ਕੈਂਸਰ ਜਿਵੇਂ ਮੈਂ ਕਿਹਾ ਸੀ ਨਾ ਮੁਰਾਦ ਚੀਜ਼ ਹੈ, ਅਤੇ ਅੱਜ ਕੱਲ੍ਹ ਅਸੀਂ ਇੰਨਾ ਜ਼ਿਆਦਾ ਸੁਣਦੇ ਹਾਂ ਇਸ ਦੇ ਬਾਰੇ, ਸ਼ਾਇਦ ਤੁਸੀਂ ਪਹਿਲੇ ਸ਼ਖਸ ਨਹੀਂ ਹੋ ਜਿਸਨੇ ਕੈਂਸਰ ਕਾਰਨ ਘਰ 'ਚ ਮੌਤ ਵੇਖੀ ਹੈ, ਨਾ ਕਿ ਤੁਸੀਂ ਅਖੀਰਲੇ ਸ਼ਖਸ ਹੋਵੋਗੇ, ਪਰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਕਿਸੇ ਨਾ ਕਿਸੇ ਤਰ੍ਹਾਂ ਕੈਂਸਰ ਦੇ ਖਿਲਾਫ ਜਿਹੜੀ ਜੰਗ ਹੈ ਅਸੀਂ ਲੋਕ ਇਸ ਨੂੰ ਅੱਗੇ ਵਧਾ ਸਕੀਏ। ਸੋ ਜਾਂਦੇ ਜਾਂਦੇ ਅਗਰ ਕੋਈ ਹੋਰ ਸੁਨੇਹਾ ਤੁਸੀਂ ਸਾਡੇ ਸਰੋਤਿਆਂ ਨੂੰ ਦੇਣਾ ਚਾਹੋ?
ਹਰਪ੍ਰੀਤ ਜੀ, ਸੁਨੇਹਾ ਮੇਰੀ ਰਿਕੁਐਸਟ ਹੈ ਜੀ, ਇੱਕ ਤਾਂ ਵੱਧ ਤੋਂ ਵੱਧ ਸਾਨੂੰ ਚਾਹੀਦਾ ਹੈ ਵੀ ਜਿੰਨੇ ਵੀ ਲੋਕ ਸਾਡੇ ਨਾਲ ਜੁੜਨ ਤਾਂ ਅਸੀਂ ਇੱਕ ਯੂਨਾਈਟਡ ਚੇਨ ਬਣਾ ਸਕੀਏ ਇਹਦੇ ਨਾਲ ਲੜਨ ਲਈ। ਜਿੰਨੀ ਮੈਨ ਪਾਵਰ ਜ਼ਿਆਦਾ ਹੋਊਗੀ, ਜਿੰਨੀ ਯੂਨਿਟੀ ਜ਼ਿਆਦਾ ਹੋਊਗੀ, ਉਨਾਂ ਟੀਮ ਜਿੰਨੀ ਵੱਡੀ ਹੋਊਗੀ, ਜ਼ਿਆਦਾ ਵਰਕ ਕਰ ਸਕਦੇ ਹਾਂ। ਦੂਸਰਾ, ਸਾਡੀ ਵੈਬਸਾਈਟ ਅਜੇ ਡਿਵੈਲਪਮੈਂਟ ਦੇ ਵਿੱਚ ਆ, ਵੈਬਸਾਈਟ ਬਣ ਰਹੀ ਹੈ। ਫੇਸਬੁੱਕ ਦੇ ਉੱਪਰ ਸਾਡਾ ਪੇਜ ਚੱਲ ਰਿਹਾ ਹੈ ਅਨਮੋਲ ਕੈਂਸਰ ਫਾਊਂਡੇਸ਼ਨ ਆਸਟ੍ਰੇਲੀਆ ਦੇ ਨਾਮ 'ਤੇ, ਅਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਉਹ ਮੈਸੇਜ ਸਪਰੈਡ ਹੋਵੇ ਔਰ ਉਸ ਪੇਜ ਨੂੰ ਲਾਈਕ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਪਾਪੂਲੈਰਿਟੀ ਆ ਉਹ ਵਧੀ ਹੋਵੇ, ਲੋਕਾਂ 'ਚ ਅਵੇਅਰਨੈਸ ਹੋਵੇ ਵੱਟ ਵੀ ਡੂਇੰਗ, ਤਾਂ ਸਾਡੇ ਬਾਰੇ ਜੋ ਵੀ ਜਾਣਕਾਰੀ ਆ ਅੱਜ ਦੀ ਡੇਟ 'ਚੋਂ ਫੇਸਬੁੱਕ ਪੇਜ ਦੇ ਉੱਪਰ ਪਈ ਹੈ, ਆਉਣ ਵਾਲੇ ਸਮੇਂ 'ਚੋਂ ਵੈਬਸਾਈਟ ਦੇ ਉੱਪਰ ਆ ਜਾਏਗੀ। ਰਜਿਸਟਰਡ ਫਾਊਂਡੇਸ਼ਨ ਹੋ ਚੁੱਕੀ ਹੈ, ਕੈਂਸਰ ਫਾਊਂਡੇਸ਼ਨ ਰਜਿਸਟਰਡ ਹੋ ਚੁੱਕੀ ਆ। ਅਸੀਂ ਹੁਣ ਕੋਸ਼ਿਸ਼, ਸਾਡੇ ਟੈਕਸ, ਸਾਡੇ ਜਿੰਨੇ ਵੀ ਅਕਾਊਂਟ ਮੈਨੇਜਰ ਵਗੈਰਾ ਨੇ, ਫਾਈਨੈਂਸ ਮੈਨੇਜਰ ਨੇ, ਉਹ ਦੇਖ ਰਹੇ ਨੇ ਕਿ ਇਹਨੂੰ ਅਸੀਂ ਟੈਕਸ ਡਿਡਕਟੇਬਲ ਵੀ ਸਾਰਾ ਕਰਨ ਦਾ ਅਸੀਂ ਪੂਰਾ ਪ੍ਰੋਸੈਸ ਕੀਤਾ। ਇਸੇ ਕਰਕੇ ਅਸੀਂ ਫੰਡ ਰੇਜ਼ ਨਹੀਂ ਸ਼ੁਰੂ ਕਰ ਰਹੇ, ਬਿਕੋਜ਼ ਅਸੀਂ ਚਾਹੁੰਦੇ ਹਾਂ ਕਿ ਸਾਰਾ ਲੀਗਲੀ ਕਾਰਵਾਈ ਦੇ ਨਾਲ ਹੀ ਅਸੀਂ ਕਰਾਂਗੇ।
ਜੀ ਜੀ, ਰਘਵੀਰ, ਤੁਹਾਡੇ ਜਜ਼ਬੇ ਨੂੰ ਸਲਾਮ, ਕਿਉਂਕਿ ਬਹੁਤ ਔਖਾ ਹੈ ਆਪਣੇ ਜਿਹੜਾ ਲੋਸ ਹੈ, ਤੁਸੀਂ ਇਤਨੀ ਗਹਿਰਾਈ 'ਤੇ ਤੁਸੀਂ ਇਸ ਨੂੰ ਮਹਿਸੂਸ ਕੀਤਾ ਹੋਵੇਗਾ, ਪਰ ਉਸਨੂੰ ਪਾਸੇ ਰੱਖ ਕੇ ਤੁਸੀਂ ਕਮਿਊਨਿਟੀ ਵਾਸਤੇ ਐਫਰਟ ਕਰ ਰਹੇ ਹੋ। ਸੋ ਸਾਡੇ ਸਾਰਿਆਂ ਦੀ ਸ਼ੁਭਇੱਛਾਵਾਂ ਤੁਹਾਡੇ ਨਾਲ। ਮੇਰੇ ਖਿਆਲ ਤੁਹਾਡੇ ਨਾਲ ਹਮਦਰਦੀ ਤਾਂ ਬਿਲਕੁਲ ਨਹੀਂ, ਪਰ ਤੁਹਾਡੇ ਤੋਂ ਅਸੀਂ ਸੇਧ ਲੈ ਰਹੇ ਹਾਂ, ਅਤੇ ਬਹੁਤ ਮੇਰੇ ਖਿਆਲ ਉਤਸ਼ਾਹ ਸਾਨੂੰ ਮਿਲ ਰਿਹਾ ਹੈ ਕਿ ਅਗਰ ਤੁਸੀਂ ਕਰ ਸਕਦੇ ਹੋ ਤਾਂ ਮੇਰੇ ਖਿਆਲ ਜਿਹੜਾ ਜਿਹੜਾ ਵੀ ਏਬਲ ਬੋਡੀਡ ਸਰੋਤਾ ਸਾਡੀ ਗੱਲਬਾਤ ਸੁਣ ਰਿਹਾ, ਉਸ ਨੂੰ ਸਭ ਕੁਝ ਕਰਨਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਵਿੱਚ ਆਏ, ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ। ਉਮੀਦ ਹੈ ਕਿ ਅਨਮੋਲ ਦਾ ਨਾਂ ਅਮਰ ਰਹੇਗਾ।
ਧੰਨਵਾਦ ਮਨਪ੍ਰੀਤ ਜੀ, SBS ਤੇ ਮੌਕਾ ਦੇਣ ਲਈ, ਸਮੇਂ ਤੋਂ ਸਮੇਂ ਅਸੀਂ ਜੁੜਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ।
ਤੁਸੀਂ ਪੰਜਾਬੀ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ, ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ। ਸਾਨੂੰ punjabi.program@sbs.com.au ਤੇ ਈਮੇਲ ਕਰੋ, ਜਾਂ ਫਿਰ ਪ੍ਰੋਗਰਾਮ ਦੇ ਦੌਰਾਨ ਸਾਨੂੰ 0429996263 ਉੱਤੇ SMS ਕਰੋ।